ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮ ਸੰਤ ਸ੍ਰੀਮਾਨ 111 ਸੰਤ ਈਸ਼ਰ ਸਿੰਘ ਜੀ ਮਹਾਰਾਜ ਕਰਮਸਰ ਰਾੜਾ ਸਾਹਿਬ ਦੇ ਰੂਹਾਨੀ ਸੰਦੇਸ਼ ਪਹਿਲਾ ਭਾਗ ਕਾਂਡ ਪਹਿਲਾ ਪਰੰਪਰਾ ਵਸਾਵਲੀ ਖਾਨਦਾਨੀ ਪਿਛੋਕੜ ਮਾਲਵੇ ਦੇ ਸਿੱਧ ਜਗਦੇਵ ਪੰਬਾਰ ਪਰਮਾਰ ਪਵਾਰ ਅਥਵਾ ਪੰਬਾਰ ਛੱਤਰੀ ਰਾਜਪੂਤਾਂ ਦੀ ਇੱਕ ਪ੍ਰਸਿੱਧ ਜਾਤੀ ਹੈ ਜਿਸ ਨੂੰ ਅਗਨ ਕੁੱਲ ਆਖਦੇ ਹਨ। ਰਾਜਪੂਤ ਜਾਤੀ ਤਿੰਨਾਂ ਕੁੱਲਾਂ ਵਿੱਚ ਵੰਡੀ ਹੋਈ ਹੈ। ਸੂਰਜ ਕੁੱਲ ਜਿਸ ਵਿੱਚ ਰਾਮ ਚੰਦਰ ਜੀ ਪ੍ਰਗਟ ਹੋਏ, ਚੰਦਰਵੰਸ਼ੀ ਜਿਸ ਵਿੱਚ ਕ੍ਰਿਸ਼ਨ ਮਹਾਰਾਜ ਦਾ ਅਵਤਾਰ ਹੋਇਆ, ਅਗਨ ਕੁੱਲ ਜਿਸ ਵਿੱਚ ਰਾਜਾ ਜਨਮੇਜਾ ਹੋਇਆ। ਇਸ ਵੰਸ਼ ਦੀ ਕਥਾ ਇਉਂ ਹੈ। ਰਾਜਾ ਜਨਮੇਜਾ ਦੇ ਅਸਮੇਧ ਤੇ ਅਸਮੇਧਾਨ ਦੋ ਪੁੱਤਰ ਪਹਿਲਾਂ ਸਨ। ਤੀਸਰਾ ਪੁੱਤਰ ਅਜਾਇ ਸਿੰਘ ਰਜੀਆ ਨਾਮੇ ਧੋਬਣ ਤੋਂ ਪੈਦਾ ਹੋਇਆ ਸੀ। ਉਹ ਆਪਣੇ ਭਰਾਵਾਂ ਨੂੰ ਮਾਰ ਕੇ ਕਿਲ੍ਹਾ ਪ੍ਰੀਸ਼ਤਗੜ੍ਹ ਜ਼ਿਲ੍ਹਾ ਮੇਰਠ ਵਿੱਚ ਰਾਜ ਕਰਨ ਲੱਗਾ। ਮਾਲਵੇ ਦਾ ਇਲਾਕਾ ਵੀ ਕੁਝ ਚਿਰ ਉਸ ਦੇ ਅਧੀਨ ਰਿਹਾ। ਉਸਨੇ ਭੱਟਾਂ ਨੇ ਰਜੀਆ ਪੂਤ ਕਹਿ ਕੇ ਵਡਿਆਇਆ। ਰਜੀਆ ਪੂਤ ਦਾ ਵਿਗਾੜ ਰਾਜਪੂਤ ਸ਼ਬਦ ਸਾਰੇ ਪ੍ਰਸਿੱਧ ਹੋ ਗਿਆ। ਉਸ ਦੇ ਦਰਬਾਰੀਆਂ ਨੇ ਵੀ ਆਪਣੇ ਆਪ ਨੂੰ ਰਾਜਪੂਤ ਅਖਵਾਉਣਾ ਚੰਗਾ ਸਮਝਿਆ। ਇਸ ਕੁੱਲ ਦਾ ਕੁਝ ਕੁ ਬਿਰਤਾਂਤ ਦਸਮ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਗਿਆਨ ਪ੍ਰਬੋਧ ਵਿੱਚ ਲਿਖਿਆ ਹੈ। ਇਹ ਲੋਕ ਹੋਸ਼ੇ ਘਟੀਆ ਤੇ ਅਤਤਾਈ ਹੋਣ ਕਰਕੇ ਸਣੇ ਅਮੀਰਾਂ ਵਜ਼ੀਰਾਂ ਦੇ ਜਨਤਾ ਲਈ ਬੜੇ ਦੁਖਦਾਈ ਸਾਬਤ ਹੋਏ। ਤਾਂ ਬ੍ਰਾਹਮਣਾਂ ਨੇ ਇੱਕ ਪ੍ਰਸਿੱਧ ਥਾਂ ਅਰਥਾਤ ਰਾਜਪੂਤਾਨੇ ਅਰਵਦ ਪਹਾੜ ਆਬੂ ਉੱਤੇ ਹਵਨ ਕਰਨਾ ਆਰੰਭ ਦਿੱਤਾ। ਹਵਨ ਦੇ ਅੰਤ ਸਮੇਂ ਅਗਨੀ ਕੁੰਡ ਵਿੱਚ ਵਸਿਸ਼ਟ ਵੰਸ਼ੀ ਬ੍ਰਾਹਮਣਾਂ ਦੀ ਅਹੁਤੀ ਦੇਣ ਤੋਂ ਮਹਾਬਲਵਾਨ ਯੋਧਾ ਮਾਰ ਮਾਰ ਕਰਦਾ ਪ੍ਰਗਟ ਹੋਇਆ। ਇਸ ਕਰਕੇ ਇਸ ਦਾ ਨਾਮ ਪਰਮਾਰ ਪ੍ਰਸਿੱਧ ਹੋ ਗਿਆ। ਅੰਗਰਾ ਰਿਕੀ ਦੇ ਅਹੁਤੀ ਦੇਣ ਤੋਂ ਪ੍ਰਹਾਰ ਪ੍ਰਗਟ ਹੋਇਆ ਜੋ ਉਸ ਸਮੇਂ ਲੰਗੜਾ ਕੇ ਡਿੱਗ ਪਿਆ। ਇਸ ਲਈ ਉਸ ਦਾ ਨਾਮ ਪ੍ਰਹਾਰ ਕੱਲ ਪੈ ਗਿਆ। ਭਾਰਦਵਾਜ ਦੀ ਅਹੁਤੀ ਦੇਣ ਤੋਂ ਸੋਹਣੇ ਲੱਕ ਵਾਲਾ ਜਵਾਨ ਅਗਨੀ ਕੁੰਡ ਚੋਂ ਨਿਕਲਿਆ। ਉਸ ਦਾ ਨਾਮ ਸੋਲੰਕੀ ਰੱਖਿਆ ਗਿਆ। ਸਭ ਤੋਂ ਪਿੱਛੋਂ ਵਿਸ਼ਵਾਮਿੱਤਰ ਦੀ ਅਹੁਤੀ ਤੋਂ ਚੌੜੀ ਛਾਤੀ ਵਾਲਾ ਅਤੇ ਮਹਾਂਪ੍ਰਬਲ ਯੋਧਾ ਜੋ ਪ੍ਰਗਟ ਹੋਇਆ, ਉਸ ਦਾ ਨਾਮ ਚੌਹਾਨ ਰੱਖਿਆ। ਇਹਨਾਂ ਚੌਹਾਂ ਆਗੂਆਂ ਨੂੰ ਪਿਛਲੀਆਂ ਯੋਧਾ ਕੌਮਾਂ ਦੇ ਜਥੇਦਾਰ ਬਣਾ ਕੇ ਭਿੰਨ ਭਿੰਨ ਬਾਂਸਾਂ ਦੇ ਜੋਰਾਵਰ ਅਤੇ ਮਾਰ ਖੋਰੇ ਜਵਾਨਾਂ ਦੀ ਸੈਨਾ ਨੂੰ ਸ਼ਾਸਤਰ ਵਿਦਿਆ ਸਿਖਾ ਕੇ ਘਟੀਆ ਰਾਜਪੂਤਾਂ ਦੇ ਮੁਕਾਬਲੇ ਤੇ ਮਹਾ ਉਦਾਰ ਅਤੇ ਸਰਲੱਥ ਨਾਮਧਾਰੀ ਨਵੀਨ ਵੰਸ਼ ਤਿਆਰ ਕੀਤੀ ਗਈ। ਪਰਮਾਰਾਂ ਦੀ ਮੁੱਖ ਰਾਜਧਾਨੀ ਉਸ ਸਮੇਂ ਅਚਲਗੜ੍ਹ ਸੀ ਜੋ ਜੈਪੁਰ ਕੋਲ ਹੈ। ਪਰਹਾਰਾਂ ਦੀ ਰਾਜਧਾਨੀ ਮਾਇਸਮਤੀ ਅਤੇ ਸੋਲਾਂਕੀਆਂ ਦੀ ਬਲਭੀਪੁਰ ਸੀ। ਪਰਮਾਰ ਵੰਸ਼ ਵਿੱਚ ਧਾਰਾ ਨਗਰੀ ਦੇ ਰਾਜੇ ਮਹਾਰਾਜ ਭੋਜ ਦਾ ਜਨਮ ਹੋਇਆ, ਜਿਸ ਦੇ ਪੋਤਰੇ ਮਹਾਰਾਜ ਉਦਿਆਦਿੱਤ ਦੇ ਪੁੱਤਰ ਜਗਦੇਵ ਪਰਮਾਰ ਬੜੇ ਪ੍ਰਸਿੱਧ ਪੁਰਸ਼ ਤੇ ਮਹਾਂਦਾਨੀ ਹੋਏ, ਜਿਸ ਦਾ ਜਨਮ 1043 ਈਸਵੀ ਵਿੱਚ ਹੋਇਆ, ਜੋ ਜਨਮ ਤੋਂ ਹੀ ਸਿੱਧ ਪੁਰਸ਼ ਸ਼ਾਸਤਰਧਾਰੀ ਅਤੁੱਲ ਯੋਧੇ ਅਦੁੱਤੀ ਦਾਨੀ ਅਤੇ ਪਰਪਕਾਰੀ ਹੁੰਦੇ ਹੋਏ ਧਾਰਾ ਨਗਰੀ ਤੋਂ ਲਾਂਭੇ ਸਦਾ ਨਿਜਾਨੰਦ ਵਿੱਚ ਲੀਨ ਹੋਏ, ਇਕਾਂਤ ਵਿੱਚ ਰਹਿੰਦੇ ਸਨ। ਆਪਣੀ ਇੱਛਾ ਅਨੁਸਾਰ ਮਹਾਰਾਜ ਦੇ ਦਰਬਾਰ ਵਿੱਚ ਆਉਂਦੇ ਅਤੇ ਸਵਾ ਮਨ ਪੱਕੇ ਦੀ ਸਾਂਗ ਬਰਸ਼ੀ ਗੱਡ ਦਿੰਦੇ ਸਨ ਅਤੇ ਮਨ ਇੱਛਤ ਸਮੇਂ ਤੱਕ ਦਰਬਾਰ ਵਿੱਚ ਬੈਠਦੇ। ਪਿਤਾ ਨੂੰ ਸਤਿਕਾਰ ਸਹਿਤ ਨਮਸਕਾਰ ਕਰਨੀ, ਉਹਨਾਂ ਤੋਂ ਆਸ਼ੀਰਵਾਦ ਲੈਣੀ, ਫੇਰ ਰਾਜਾ ਪਰਜਾ ਦੇ ਮਨ ਨੂੰ ਮੋਹਦੇ ਹੋਏ ਚਲੇ ਜਾਣਾ। ਇਉਂ ਹਮੇਸ਼ਾ ਹੀ ਸਾਧੂ ਬ੍ਰਿਤੀ ਵਿੱਚ ਵਿਚਰਦੇ ਸਨ। ਇਸ ਅਦੁੱਤੀ ਸੂਰਮੇ ਮਹਾਂਦਾਨੀ ਪੂਰਨ ਤਿਆਗੀ ਤੇ ਵਿਸ਼ਾਲ ਕਰਾਮਾਤੀ ਮਹਾਂਪੁਰਸ਼ ਦੇ ਜੀਵਨ ਵਿੱਚ ਇੱਕ ਪ੍ਰਸਿੱਧ ਰਵਾਇਤ ਚਲੀ ਆਉਂਦੀ ਹੈ, ਜੋ ਇਸ ਪ੍ਰਕਾਰ ਹੈ। ਜਦੋਂ ਗੈਰਾਂ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਵਾ ਕੇ ਮਾਲਵੇ ਦੇਸ਼ ਤੇ ਆਪਣਾ ਪੂਰਾ ਸਿੱਕਾ ਜਮਾ ਲਿਆ, ਤਾਂ ਜੈ ਸਿੰਘ ਪਿੰਗਲ ਨੇ, ਜੋ ਜਗਦੇਵ ਦੇ ਹੀ ਅਧੀਨ ਸੀ, ਪਾਇਲ ਕਸਬੇ ਕਿਲਾ ਬਣਾ ਕੇ ਆਪਣੀ ਰਾਜਧਾਨੀ ਕਾਇਮ ਕਰ ਲਈ। ਉਸ ਸਮੇਂ ਕਦੀ ਕਦੀ ਮਾਲਵੇ ਵਿੱਚ ਵਿਚਰਦਿਆਂ ਜਗਦੇਵ ਪੰਬਾਰ ਵੀ ਇਸ ਦੇ ਪਾਸ ਆ ਜਾਂਦਾ। ਕਦੇ ਕਦੇ ਆਪਣੇ ਮਿੱਤਰ ਗੌਂਸ ਪੀਰ ਪਾਸ ਜਰਗ ਚਲਿਆ ਜਾਂਦਾ। ਮੁਸਲਮਾਨੀ ਮਤਾਂ ਦੇ ਸਾਧੂ ਆਮ ਕਰਕੇ ਬੇਸਵਾ ਦਾ ਨਾਚ, ਜਲਸਾ ਤੇ ਮੁਜਰਾ ਦੇਖਣ ਦਾ ਸ਼ੌਕ ਰੱਖਦੇ ਹਨ। ਉਹਨਾਂ ਦੇ ਗਾਏ ਹੋਏ ਇਸ਼ਕ ਮਜਾਜੀ ਦੇ ਖਿਆਲ ਟੱਪੇ ਇਸ਼ਕ ਹਕੀਕੀ ਵਿੱਚ ਘਟਾ ਕੇ ਮਾਰਫਤ ਦਾ ਆਨੰਦ ਮਾਣਦੇ ਹਨ। ਜਿਵੇਂ ਸਾਈਂ ਬੁੱਲੇ ਸ਼ਾਹ ਦੀਆਂ ਕਾਫੀਆਂ ਚੋਂ ਮਾਰਫਤ ਅਵਸਥਾ ਡੁੱਲ ਪੈਂਦੀ ਹੈ, ਇਹ ਵੀ ਪਹਿਲਾਂ ਆਪਣੇ ਮੁਰਸਤ ਦੀ ਪ੍ਰਸੰਨਤਾ ਵਾਸਤੇ ਜਨਾਨੇ ਵਸਤਰ ਪਾ ਕੇ ਬੇਸਵਾ ਦੇ ਨਾਲ ਇਨਾਇਤ ਸ਼ਾਹ ਦੀ ਹਜ਼ੂਰੀ ਵਿੱਚ ਪੁੱਜੇ ਸਨ। ਇਸੇ ਤਰ੍ਹਾਂ ਪੀਰ ਗੌਂਸ ਦੇ ਪਾਸ ਵੀ ਇੱਕ ਨਾਚੀ ਨਿਰਤਕੀ ਆ ਕੇ ਨਾਚ ਕਰਦੀ ਤੇ ਮਾਰਫਤ ਦੇ ਸ਼ੇਅਰ ਸੁਣਾਉਂਦੀ। ਭਾਵੇਂ ਇਹ ਨਾਚੀ ਪਹਿਲਾਂ ਸ਼ਾਹੀ ਦਰਬਾਰਾਂ ਵਿੱਚ ਨਾਚ ਕਰਦੀ ਤੇ ਇਸ਼ਕ ਮਜਾਜੀ ਦੇ ਗੀਤ ਗਾਉਂਦੀ ਸੀ, ਪਰ ਜਦੋਂ ਪੀਰ ਗੌਂਸ ਨੇ ਬਖਸ਼ਿਸ਼ ਕੀਤੀ ਤਾਂ ਇਸ ਦੀ ਦ੍ਰਿਸ਼ਟੀ ਹੀ ਬਦਲ ਦਿੱਤੀ। ਜੋ ਬਾਤ ਦਵਾ ਨਾ ਕਰ ਸਕੇ ਸੋ ਬਾਤ ਦਵਾ ਸੇ ਹੋਤੀ ਹੈ, ਮੁਰਸ਼ਦ ਕਾਮਲ ਜਬ ਮਿਲੇ ਤੋ ਬਾਤ ਖੁਦਾ ਸੇ ਹੋਤੀ ਹੈ। ਪੂਰਨਮਾ ਪੁਰਸ਼ ਨੇ ਮਿਹਰ ਕਰਕੇ ਦਮੜੀ ਚਮੜੀ ਤੋਂ ਨਿਗਾਹ ਉਠਾ ਕੇ ਮਾਰਫਤ ਤੇ ਰੰਗ ਵਿੱਚ ਰੰਗ ਦਿੱਤੀ। ਨਜ਼ਰ ਨਜ਼ਰ ਵਿੱਚ ਫਰਕ ਹੈ, ਨਜ਼ਰ ਉੱਚੀ ਉੱਠੀ ਤੋਂ ਦੁਆ ਬਣ ਗਈ, ਨਜ਼ਰ ਨੀਚੀ ਹੋਈ ਤੋਂ ਹਿਆ ਬਣ ਗਈ, ਨਜ਼ਰ ਤ੍ਰਿਸ਼ੀ ਹੋਈ ਤੋਂ ਅਦਾ ਬਣ ਗਈ, ਨਜ਼ਰ ਫਿਰ ਗਈ ਤੋਂ ਕਜਾ ਬਣ ਗਈ। ਮਾਰਫਤ ਅਵਸਥਾ ਨੂੰ ਪ੍ਰਾਪਤ ਕਰਕੇ ਸਦਾ ਹੀ ਆਪਣੀ ਮੌਜ ਵਿੱਚ ਵਿਚਰਦੀ ਰਹਿੰਦੀ, ਆਪਣੇ ਮੁਰਸ਼ਦ ਦੀ ਹਾਜ਼ਰੀ ਭਰਨ ਤੋਂ ਇਲਾਵਾ ਕਦੇ ਕਦੇ ਆਪਣੀ ਮਰਜ਼ੀ ਨਾਲ ਕਿਸੇ ਸ਼ਾਹੀ ਦਰਬਾਰ ਵਿੱਚ ਨਾਚ ਜਾਂ ਗਾਣਾ ਹੁੰਦਾ ਦੇਖ ਕੇ ਆਪਣੇ ਪਿਛਲੇ ਖਿਆਲਾਂ ਅਨੁਸਾਰ ਆਪ ਵੀ ਜਾ ਕੇ ਨੱਚਣ ਲੱਗ ਜਾਂਦੀ ਅਤੇ ਮਾਰਫਤ ਦੀਆਂ ਕਾਫੀਆਂ ਗਾਇਣ ਕਰਦੀ, ਜਿਸ ਕਰਕੇ ਉਹਦਾ ਮਾਰਫਤ ਮੰਜ਼ਲ ਦਾ ਗਾਣਾ ਸੁਣਨ ਵਾਸਤੇ ਚੰਗੇ ਚੰਗੇ ਤਿਆਗੀ ਫਕੀਰ ਵੀ ਪੁੱਜ ਜਾਂਦੇ। ਇੱਕ ਸਮੇਂ ਜੈ ਸਿੰਘ ਪਿੰਗਲ ਨੇ ਵੀ ਆਪਣੇ ਸ਼ਾਹੀ ਦਰਬਾਰ ਵਿੱਚ, ਜਿਸ ਦੀ ਪੈਲ ਰਾਜਧਾਨੀ ਸੀ, ਇਸ ਦਾ ਪਹਿਲਾ ਨਾਮ ਪੈਂਗਲਗੜ੍ਹ, ਫੇਰ ਪੈਲਗੜ੍ਹ ਤੇ ਹੁਣ ਪੈਲ ਪੈ ਗਿਆ, ਨਾਚਿਆਂ ਤੋਂ ਨਾਚ ਕਰਵਾਇਆ, ਜਿਸ ਵਿੱਚ ਰਾਜ ਦਰਬਾਰੀਆਂ ਤੋਂ ਇਲਾਵਾ ਮਹਾਰਾਜਾ ਜਗਦੇਵ ਜੀ ਨੂੰ ਭੀ ਭੁਲਾ ਕੇ ਉੱਚੀ ਜਗ੍ਹਾ ਤੇ ਬਿਠਾ ਕੇ ਸਵਾਗਤ ਕੀਤਾ। ਜਦੋਂ ਨਿਰਤਕਾਰੀ ਸ਼ੁਰੂ ਹੋ ਗਈ, ਉਸ ਸਮੇਂ ਗੌਂਸ ਪੀਰ ਦੇ ਚਰਨਾਂ ਦੀ ਸਾਦਕ ਮਾਰਫਤ ਦੀ ਜਾਣੂ ਉਹ ਨਿਰਤਕੀ ਗੌਂਸ ਕੁਤਬ ਵਲੀ ਅਬਦਾਲ ਤੇ ਕਲੰਦਰ, ਇਹ ਮੁਸਲਮਾਨ ਫਕੀਰਾਂ ਦੇ ਪੰਜ ਦਰਜੇ ਹਨ। ਨਾਚੀ ਪੀ ਆਪਣੇ ਮੌਜ ਵਿਖੇ ਵਿਚਰਦੀ ਪੰਡਾਲ ਵਿੱਚ ਆ ਪੁੱਜੀ ਅਤੇ ਪੂਰਨਮਾਸਤੀ ਵਿੱਚ ਆ ਕੇ ਪੰਡਾਲ ਦਾ ਚੱਕਰ ਕੱਟਣ ਲੱਗੀ। ਹੌਲੀ ਹੌਲੀ ਨਾਚ ਅਖਾੜੇ ਵਿੱਚ ਆ ਕੇ ਸਾਜੀਆਂ ਦੇ ਨਾਲ ਹੀ ਪੈਰਾਂ ਦਾ ਤਾਲ ਮਿਲਾ ਕੇ ਨਾਚ ਕਰਦੀ ਤੇ ਮਾਰਫ ਦੇ ਸ਼ੇਅਰ ਗਾਉਂਦੀ ਹੋਈ ਰਾਜ ਦਰਬਾਰੀਆਂ ਤੋਂ ਦੇ ਅੱਗੋਂ ਦੀ ਲੰਘ ਗਈ। ਜਦੋਂ ਮਹਾਰਾਜ ਜਗਦੇਵ ਦੇ ਪਾਸ ਆਈ ਤਾਂ ਉਸ ਨੂੰ ਪੂਰਨ ਅਵਸਥਾ ਦਾ ਜਾਣੂ ਮਹਾਂਦਾਨੀ ਜਵਾਂ ਮਰਦ ਤੇ ਆਪਣੇ ਮੁਰਸ਼ਦ ਦਾ ਮਿੱਤਰ ਜਾਣ ਕੇ ਸ਼ਰਮ ਨਾਲ ਪਾਣੀਓ ਪਾਣੀ ਹੋ ਗਈ। ਬਦੋ ਬਦੀ ਇਸ ਦੀ ਧੌਣ ਝੁੱਕ ਗਈ ਅਤੇ ਸਿਰ ਦਾ ਵਸਤਰ ਭੀ ਨੀਵਾਂ ਕਰ ਲਿਆ, ਕਿਉਂਕਿ ਉਹ ਜਗਦੇਵ ਪੰਬਾਰ ਦੀ ਬਹਾਦਰੀ ਅਤੇ ਸਖਾਵਤ ਬਾਰੇ ਬਹੁਤ ਕੁਝ ਸੁਣ ਚੁੱਕੀ ਸੀ। ਇਸੇ ਤਰ੍ਹਾਂ ਤਿੰਨ ਚਾਰ ਚੱਕਰ ਕੱਟੇ, ਪਰ ਜਗਦੇਵ ਜੀ ਦੇ ਪਾਸ ਆ ਕੇ ਸਿਰ ਨੀਵਾਂ ਕਰਕੇ ਘੁੰਡ ਕੱਢ ਲੈਂਦੀ। ਕਾਫੀ ਸਮਾਂ ਇਹ ਰੰਗ ਵੱਜਾ ਰਿਹਾ। ਇਸ ਨੇ ਭੀ ਰਾਜ ਦਰਬਾਰ ਵਿੱਚ ਆਪਣੇ ਫਨ ਦਾ ਕਮਾਲ ਦਿਖਾਇਆ। ਸਾਰੇ ਵੇਖਣ ਵਾਲੇ ਤਾਂ ਅਸ ਅਸ ਕਰ ਉੱਠੇ, ਪਰ ਜੈ ਸਿੰਘ ਰਾਜੇ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਉਸਨੇ ਨਾਚ ਬੰਦ ਕਰਨ ਦਾ ਹੁਕਮ ਦੇ ਦਿੱਤਾ। ਨਾਚ ਬੰਦ ਹੁੰਦੇ ਸਾਰ ਹੀ ਰਾਜੇ ਨੇ ਸਵਾਲ ਕੀਤਾ, ਕੀ ਕਾਰਨ ਹੈ ਕਿ ਨੱਚਦੇ ਨੱਚਦੇ ਜਦ ਤੇਰਾ ਰੁੱਖ ਮੇਰੇ ਸੱਜੇ ਪਾਸੇ ਹੁੰਦਾ ਸੀ ਤਾਂ ਤੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਸੀ ਅਤੇ ਤੂੰ ਘੁੰਡ ਕੱਢ ਲੈਂਦੀ ਸੀ? ਉਸਨੇ ਬੇਪਰਵਾਹੀ ਵਿੱਚ ਉੱਤਰ ਦਿੱਤਾ, ਮਹਾਰਾਜ ਇਸ ਲਈ ਕਿ ਉਸ ਪਾਸੇ ਇੱਕ ਪੂਰਨ ਯੋਧਾ ਮਹਾਂਦਾਨੀ ਤੇ ਜਵਾਂ ਮਰਦ ਬੈਠਾ ਹੈ। ਬੇਸ਼ੱਕ ਰਾਜਾ ਜੈ ਸਿੰਘ ਪਿੰਗਲ ਜਗਦੇਵ ਜੀ ਦੀ ਬਹਾਦਰੀ ਤੋਂ ਜਾਣੂ ਸੀ ਅਤੇ ਉਸਦਾ ਭੈ ਤੇ ਪੂਰਨ ਸਿੱਕਾ ਵੀ ਮੰਨਦਾ ਸੀ, ਪਰ ਫੇਰ ਵੀ ਆਪਣੇ ਰਾਜ ਦਰਬਾਰ ਵਿੱਚ ਵਜ਼ੀਰਾਂ ਤੇ ਅਹਿਲਕਾਰਾਂ ਦੇ ਸਾਹਮਣੇ ਆਪਣੀ ਤੌਹੀਨ ਸਮਝ ਕੇ ਇਸ ਬੇਇੱਜ਼ਤੀ ਨੂੰ ਨਾ ਬਰਦਾਸ਼ਤ ਕਰਦਾ ਹੋਇਆ ਕਹਿਣ ਲੱਗਾ, ਫੇਰ ਹੋਰ ਸਾਰੇ ਕੀ ਨਮਰਦ ਹੀ ਬੈਠੇ ਹਨ? ਹੋਰ ਵੀ ਰਾਜ ਦਰਬਾਰੀਆਂ ਨੇ ਇਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਰਾਜੇ ਦੇ ਮੂੰਹੋਂ ਇਹ ਅਚਾਨਕ ਵਚਨ ਸੁਣ ਕੇ ਨਾਚੀ ਨੇ ਕਿਹਾ, ਨਹੀਂ ਮਹਾਰਾਜ, ਮੇਰਾ ਇਹ ਮਤਲਬ ਨਹੀਂ। ਮੇਰਾ ਤਾਂ ਅਰਜ ਕਰਨ ਦਾ ਸਿਰਫ ਇਹੋ ਭਾਵ ਹੈ ਕਿ ਪਰਮਾਤਮਾ ਕਿਸੇ ਕਿਸੇ ਨੂੰ ਪ੍ਰਸੰਨ ਹੋ ਕੇ ਖਾਸ ਗੁਣ ਤੇ ਖੂਬੀਆਂ ਬਖਸ਼ਦਾ ਹੈ, ਹਰ ਇੱਕ ਨੂੰ ਨਹੀਂ। ਉਸ ਪਾਸੇ ਬੜੀਆਂ ਖੂਬੀਆਂ ਤੇ ਚੰਗੇ ਗੁਣਾਂ ਦਾ ਮਾਲਕ ਮਹਾਂਦਾਨੀ ਪਰਪਕਾਰੀ ਸੂਰਮਾ ਤੇ ਸਖੀ ਬੈਠਾ ਹੈ। ਭਾਵੇਂ ਰਾਜਾ ਜੈ ਸਿੰਘ ਸਾਰੀ ਗੱਲ ਨੂੰ ਸਮਝਦਾ ਸੀ, ਪਰ ਫੇਰ ਵੀ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਕੜਕ ਕੇ ਬੋਲਿਆ, ਉਹ ਕੌਣ ਹੈ? ਜਗਦੇਵ ਪੰਬਾਰ ਉਸ ਭਟਨੀ ਨੇ ਬੇਪਰਵਾਹੀ ਨਾਲ ਉੱਤਰ ਦਿੱਤਾ। ਜਗਦੇਵ ਪੰਬਾਰ ਦਾ ਨਾਮ ਸੁਣ ਕੇ ਰਾਜੇ ਦਾ ਗੁੱਸਾ ਉੱਪਰੋਂ ਉੱਪਰੋਂ ਤਾਂ ਨਰਮ ਹੋ ਗਿਆ, ਪਰ ਅੰਦਰੋਂ ਉਸ ਨਾਲ ਈਰਖਾ ਕਰਦਾ ਸੀ ਅਤੇ ਨਾਲ ਹੀ ਉਸ ਤੋਂ ਭੈ ਵੀ ਰੱਖਦਾ ਸੀ। ਆਪਣੇ ਰਾਜ ਦਰਬਾਰ ਵਿੱਚ ਕਰਮਚਾਰੀਆਂ ਦੇ ਸਾਹਮਣੇ ਇੱਕ ਕੰਗਲੀ ਤੋਂ ਕਿਸੇ ਦੂਸਰੇ ਮਨੁੱਖ ਦਾ ਜਸ ਸੁਣ ਕੇ ਇਹ ਗੱਲ ਆਪਣੀ ਸ਼ਾਨ ਤੋਂ ਉਲਟ ਜਾਣਦਾ ਸੀ। ਆਪਣੇ ਆਦਮੀਆਂ ਤੋਂ ਰੋਹਬ ਪਾਉਣ ਵਾਸਤੇ ਰਾਜਾ ਜੈ ਸਿੰਘ ਬੋਲਿਆ, ਇਹ ਤਾਂ ਠੀਕ ਹੈ ਕਿ ਜਗਦੇਵ ਦੀ ਬਹਾਦਰੀ ਕਾਬਲ ਤਾਰੀਫ ਹੈ, ਇਸ ਦਾ ਸਾਨੀ ਸਾਰੇ ਦੇਸ਼ ਵਿੱਚ ਹੋਰ ਕੋਈ ਨਹੀਂ, ਪਰ ਇੱਥੇ ਤਾਂ ਸਖਾਵਤ ਦਾ ਤੁਅਲਕ ਹੈ। ਤੂੰ ਕਿਹਾ ਹੈ ਕਿ ਉਹ ਬੜਾ ਵੱਡਾ ਦਾਨੀ ਹੈ, ਇਸ ਬਾਬਤ ਮੈਂ ਕਹਾਂਗਾ ਕਿ ਜੋ ਕੁਝ ਤੈਨੂੰ ਉਸ ਪਾਸੋਂ ਦਾਨ ਵਿੱਚ ਮਿਲੇ ਮੈਂ ਉਸ ਤੋਂ 100 ਗੁਣਾ ਜ਼ਿਆਦਾ ਦੇਵਾਂਗਾ। ਨਾਚੀ ਨੇ ਫਿੱਕੀ ਜਿਹੀ ਮੁਸਕਰਾਹਟ ਵਿੱਚ ਉੱਤਰ ਦਿੱਤਾ, ਜੇਕਰ ਤੁਸੀਂ ਮੈਨੂੰ ਉਤਨਾ ਹੀ ਦਾਨ ਦੇ ਦੇਵੋ ਜਿਤਨਾ ਕਿ ਮੈਨੂੰ ਜਗਦੇਵ ਪੰਬਾਰ ਪਾਸੋਂ ਮਿਲੇਗਾ ਤਾਂ ਫੇਰ ਮੇਰੀਆਂ ਨਜ਼ਰਾਂ ਵਿੱਚ ਆਪ ਦੀ ਸ਼ਖਸੀਅਤ 10 ਗੁਣਾ ਉੱਚੀ ਤੇ ਵੱਧ ਹੋਵੇਗੀ। ਰਾਜੇ ਨੇ ਕਿਹਾ, ਮੈਨੂੰ ਮਨਜ਼ੂਰ ਹੈ। ਇਸ ਨਾਚੀ ਤੇ ਰਾਜੇ ਦੀਆਂ ਗੱਲਾਂ ਸੁਣ ਕੇ ਜਗਦੇਵ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ। ਅਤੇ ਇਸਨੇ ਆਪਣੇ ਮਨ ਵਿੱਚ ਕਿਹਾ ਕਿ ਇਹ ਰਾਜਾ ਕਿਤਨਾ ਅਹਿਸਾਨ ਫਰਾਮੋਸ਼ ਕਿਰਤਕਨ ਹੈ। ਮੈਂ ਆਪਣੀ ਜਾਨ ਦੀ ਬਾਜੀ ਲਾ ਕੇ ਕਿਤਨੀ ਵਾਰ ਇਸ ਦੇ ਪ੍ਰਾਣ ਬਚਾਏ, ਪਰ ਹੁਣ ਇਹ ਹੋਛੀਆਂ ਗੱਲਾਂ ਤੇ ਉਤਰ ਪਿਆ ਹੈ। ਜਦੋਂ ਉਸ ਨਾਚੀ ਨੇ ਜਗਦੇਵ ਪੰਬਾਰ ਦੇ ਸਾਹਮਣੇ ਆ ਕੇ ਆਪਣੇ ਹੱਥ ਫੈਲਾਏ ਅਤੇ ਬੇਪਰਵਾਹੀ ਨਾਲ ਦਾਨ ਮੰਗਿਆ, ਤਦ ਜਗਦੇਵ ਪੰਬਾਰ ਨੇ ਪੁੱਛਿਆ, ਕੀ ਚਾਹੁੰਦੀ ਹੈ? ਉੱਤਰ ਦਿੱਤਾ, ਜੋ ਤੁਹਾਨੂੰ ਸਭ ਤੋਂ ਵੱਧ ਪਿਆਰੀ ਚੀਜ਼ ਹੈ ਉਸ ਦਾ ਦਾਨ ਦੇਵੋ। ਜਗਦੇਵ ਨੇ ਕਿਹਾ, ਸੂਰਮੇ ਦਾ ਦਾਈਆ ਸਿਰ ਤੱਕ ਹੁੰਦਾ ਹੈ। ਉਸ ਸਮੇਂ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢਿਆ, ਉਸ ਨਾਲ ਆਪਣਾ ਸਿਰ ਕੱਟ ਕੇ ਅਤੇ ਆਪਣੇ ਹੀ ਹੱਥ ਵਿੱਚ ਰੱਖ ਕੇ ਉਸ ਨਾਰੀ ਦੇ ਅੱਗੇ ਪੇਸ਼ ਕੀਤਾ। ਇਹ ਕੌਤਕ ਦੇਖ ਕੇ ਦਰਬਾਰ ਵਿੱਚ ਸਨਾਟਾ ਛਾ ਗਿਆ। ਵੇਖਣ ਵਾਲੇ ਭੈਭੀਤ ਹੋ ਕੇ ਦੌੜਨ ਤੇ ਕੰਬਣ ਲੱਗੇ। ਨਾਚੀ ਨੇ ਜਿੱਤ ਦੀ ਖੁਸ਼ੀ ਵਿੱਚ ਉੱਚੀ ਧੁਨੀ ਨਾਲ ਜੈ ਜਗਦੇਵ ਪੰਬਾਰ ਦੀ ਆਖਿਆ ਅਤੇ ਕੱਟੇ ਹੋਏ ਸਿਰ ਨੂੰ ਰਾਜੇ ਦੇ ਸਾਹਮਣੇ ਪੇਸ਼ ਕਰਦੇ ਹੋਏ ਕਿਹਾ, ਕਿਉਂ ਮਹਾਰਾਜ, ਇਸ ਤੋਂ 100 ਗੁਣਾ ਜ਼ਿਆਦਾ ਦੇਣ ਦੀ ਤਾਂ ਗੱਲ ਛੱਡੋ, ਪਰ ਕੀ ਇਸ ਦੇ ਬਰਾਬਰ ਵੀ ਦੇ ਸਕਦੇ ਹੋ? ਰਾਜੇ ਜੈ ਸਿੰਘ ਦੇ ਚਿਹਰੇ ਦਾ ਰੰਗ ਉੱਡ ਗਿਆ। ਸ਼ਰਮਿੰਦਗੀ ਤੇ ਭੈ ਨਾਲ ਆਪਣਾ ਮੂੰਹ ਛੁਪਾ ਲਿਆ। ਹੋਰ ਵੀ ਕਿਸੇ ਦਰਬਾਰੀ ਦੀ ਅੱਖ ਉੱਚੀ ਨਾ ਉੱਠੀ। ਗਰਦਨ ਨੀਵੀਂ ਕਰਕੇ ਕੰਬਦੇ ਹਿਰਦੇ ਨਾਲ ਰਾਜਾ ਬੋਲਿਆ, ਹੇ ਨਿਰਤਕਾਰੀ ਕਰਨ ਵਾਲੀ ਦੇਵੀ, ਮੈਂ ਤੈਨੂੰ ਸਿਰ ਝੁਕਾਉਂਦਾ ਹਾਂ। ਮੈਂ ਬੜਾ ਸ਼ਰਮਿੰਦਾ ਹਾਂ। ਮੇਰੇ ਵਿੱਚ ਇਹੋ ਜਿਹਾ ਦਾਨ ਦੇਣ ਦੀ ਸੱਚਮੁੱਚ ਹੀ ਹਿੰਮਤ ਨਹੀਂ ਹੈ। ਇਹ ਜਗਦੇਵ ਪੰਬਾਰ ਦਾ ਹੀ ਹਿੱਸਾ ਹੈ। ਮੈਂ ਉਸ ਨੂੰ ਵੀ ਨਮਸਕਾਰ ਕਰਦਾ ਹਾਂ। ਮੈਨੂੰ ਮਾਫ ਕਰ ਦੇ, ਮੇਰੀ ਭੁੱਲ ਹੈ। ਨਾਚੀ ਫਤਿਹ ਦੇ ਅੰਦਾਜ਼ ਵਿੱਚ ਜਿੱਤ ਦੇ ਲਹਿਜੇ ਵਿੱਚ ਨਾਚ ਕਰਦੀ ਉਸ ਦੇ ਕੱਟੇ ਸਿਰ ਨੂੰ ਹੱਥ ਵਿੱਚ ਫੜ ਕੇ ਧੜ ਦੇ ਕੋਲ ਪਹੁੰਚੀ ਅਤੇ ਸਿਰ ਨੂੰ ਧੜ ਦੇ ਨਾਲ ਮਿਲਾ ਕੇ ਪਰਮਾਤਮਾ ਅੱਗੇ ਪ੍ਰਾਰਥਨਾ ਕਰਨ ਲੱਗੀ, ਹੇ ਸਰਵ ਸ਼ਕਤੀਮਾਨ ਈਸ਼ਵਰ, ਇਸ ਬਹਾਦਰ ਦਾ ਸਿਰ ਦੁਬਾਰਾ ਉਸੇ ਤਰ੍ਹਾਂ ਧੜ ਨਾਲ ਲੱਗ ਜਾਵੇ। ਨਾਚੀ ਦੇ ਮੂੰਹ ਵਿੱਚੋਂ ਅਜੇ ਇਤਨੇ ਹੀ ਸ਼ਬਦ ਨਿਕਲੇ ਸਨ ਕਿ ਉਸੇ ਸਮੇਂ ਧੜ ਕੰਬਿਆ ਅਤੇ ਆਪਣੇ ਆਪ ਸਿਰ ਤੋਂ ਇਕਦਮ ਕਾਫੀ ਪਿੱਛੇ ਹਟ ਗਿਆ ਅਤੇ ਕੱਟਿਆ ਹੋਇਆ ਸਿਰ ਹੱਸ ਹੱਸ ਕੇ ਕਹਿਣ ਲੱਗਾ, ਦੇਵੀ, ਬਹਾਦਰ ਸੂਰਮੇ ਦਾਨ ਦੇ ਕੇ ਵਾਪਸ ਨਹੀਂ ਲਿਆ ਕਰਦੇ। ਉਸ ਸਮੇਂ ਨਾਚੀ ਨੂੰ ਆਪਣੀ ਗਲਤੀ ਦਾ ਅਹਿਸਾਸ ਅਨੁਭਵ ਹੋਇਆ। ਫੇਰ ਉਸਨੇ ਆਪਣੇ ਕੀਤੇ ਹੋਏ ਸਾਰੇ ਸ਼ੁਭ ਕਰਮਾਂ ਦੇ ਫਲ ਦਾ ਸੰਕਲਪ ਕਰਕੇ ਸਤ ਚਿਦਾਨੰਦ ਭਗਵਾਨ ਅੱਗੇ ਅਰਜ ਕੀਤੀ, ਹੇ ਸਰਵ ਸ਼ਕਤੀਆਂ ਵਾਲੇ ਸਮਰੱਥ ਪ੍ਰਭੂ, ਇਸ ਬਹਾਦਰ ਦੇ ਧਾੜ ਚੋਂ ਨਵਾਂ ਸਿਰ ਨਿਕਲ ਆਵੇ। ਇਹ ਨਾਚੀ ਪੀਰ ਗੌਸ ਦੀ, ਜੋ ਜਰਗ ਦੇ ਰਹਿਣ ਵਾਲਾ ਜਗਦੇਵ ਦੀ ਆਤਮਕ ਅਵਸਥਾ ਦਾ ਕਾਇਲ ਸੀ, ਮੁਰੀਦਨੀ ਚੇਲੀ ਤੇ ਮਾਰਫਤ ਦੀ ਰੰਗਣ ਵਿੱਚ ਰੰਗੀ ਹੋਈ ਸੀ। ਉਹ ਆਪਣੀ ਪਹਿਲੀ ਆਦਤ ਅਨੁਸਾਰ ਕਈ ਵਾਰ ਰਾਜੇ ਮਹਾਰਾਜਿਆਂ ਦੇ ਅਖਾੜਿਆਂ ਵਿੱਚ ਜਾ ਕੇ ਆਪਣੀ ਮੌਜ ਵਿੱਚ ਨੱਚਣ ਲੱਗ ਜਾਂਦੀ। ਇਸ਼ਕ ਮਜਾਜੀ ਦੇ ਗਾਣਿਆਂ ਨਾਲ ਇਸ਼ਕ ਹਕੀਕੀ ਦਾ ਵੀ ਚੰਗਾ ਰੰਗ ਬੰਨਦੀ, ਜਿਸ ਕਰਕੇ ਇਸ ਦੇ ਗਾਣੇ ਸੁਣਨ ਵਾਸਤੇ ਸਾਰੇ ਜਪੀ ਤਪੀ ਤਿਆਗੀ ਫਕੀਰ ਵੀ ਆ ਜਾਂਦੇ। ਇਸ ਨੂੰ ਆਤਮਕ ਅਵਸਥਾ ਸਾਕਸ਼ਾਤ ਦਾ ਦਰਜਾ ਪ੍ਰਾਪਤ ਹੋ ਚੁੱਕਿਆ ਸੀ। ਜਦੋਂ ਉਸਨੇ ਪੂਰੀ ਇਕਾਗਰਤਾ ਨਾਲ ਆਪਣੇ ਭਗਵਾਨ ਅੱਗੇ ਬੇਨਤੀ ਕੀਤੀ ਤਾਂ ਭਗਤ ਵਸ਼ਲ ਬਿਰਦ ਦੀ ਲਾਜ ਪਾਲਣ ਵਾਲੇ ਈਸ਼ਵਰ ਨੇ ਕਿਰਪਾ ਕੀਤੀ ਅਤੇ ਉਸੇ ਸਮੇਂ ਜਗਦੇਵ ਪੰਬਾਰ ਦੇ ਧੜ ਚੋਂ ਨਵਾਂ ਸਿਰ ਨਿਕਲ ਆਇਆ। ਪਰ ਫਰੀਦ ਦੀ ਅੱਗ ਵਾਂਗੂ ਪਹਿਲਾਂ ਨਾਲੋਂ ਕੁਝ ਛੋਟਾ ਤੇ ਗਰਦਨ ਦੇ ਉਦਾਲੇ ਜਿਵੇਂ ਕੱਟਿਆ ਹੋਇਆ ਫੇਰ ਲੱਗਦਾ ਹੈ ਗੋਲ ਨਿਸ਼ਾਨ ਸੀ। ਉਹ ਆਰਾਮ ਆਰਾਮ ਕਰਦਾ ਉੱਠ ਬੈਠਾ ਅਤੇ ਸਾਰੇ ਰਾਜ ਦਰਬਾਰੀ ਬੜੇ ਹੈਰਾਨ ਤੇ ਪਰੇਸ਼ਾਨ ਹੋਏ। ਰਾਜਾ ਜੈ ਸਿੰਘ ਦੌੜ ਕੇ ਜਗਦੇਵ ਦੇ ਚਰਨੀ ਜਾ ਪਿਆ ਅਤੇ ਹੱਥ ਜੋੜ ਕੇ ਭੁੱਲ ਮਾਫ ਕਰਵਾਈ। ਸਾਰੇ ਦੇਸ਼ ਵਿੱਚ ਜਗਦੇਵ ਦਾ ਜਸ ਜੈ ਜੈਕਾਰ ਹੋਈ। ਇਹ 1194 ਬਿਕਰਮੀ ਸੰਪਤ ਚੇਤਰ ਮਹੀਨੇ ਦਾ ਚਾਨਣਾ ਪੱਖ ਤੇ ਐਤਵਾਰ ਦਾ ਦਿਨ ਸੀ। ਧੰਨ ਹੈ ਇਹੋ ਜਿਹੇ ਸੂਰਮੇ ਦਾਨੀ ਤੇ ਭਗਤ ਨੂੰ ਪੈਦਾ ਕਰਨ ਵਾਲੀ ਮਾਤਾ। ਜਥਾ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ, ਕੈ ਪਦਵੀ ਹਰ ਭਗਤ ਹੈ, ਕੈ ਆਰ ਕੋ ਦਲ ਨਾਸ, ਕੈ ਸਿਰ ਲਓ ਦਾਨ ਹੈ, ਇਨ ਬਿਨ ਕ੍ਰਿਮ ਸਮ ਬਾਸ। ਸਵਈਆ ਹਰ ਨਾਮ ਭਜੈ ਜਗ ਭੀਤਰ ਜੋ, ਜਨੀ ਸੁਤ ਜਾ ਵਿਦ ਕੋ ਪਜਾਏ, ਅਥਵਾ ਜਨੀ ਸੁਤ ਸੋਏ ਜਨੇ, ਰਣ ਭੀਤਰ ਜੋ ਅਰ ਕੇ ਦਲ ਘਾਏ, ਸਿਰ ਲਓ ਧਨ ਦਾਨ ਕਰੇ ਜਗ ਮੈਂ, ਸੋ ਕੈ ਜਨੀ ਸੁਤ ਜੋ ਨਿਪ ਜਾਏ, ਇਨ ਤੀਨ ਬਿਨਾ ਕ੍ਰਿਮ ਕੇ ਸੂਤ ਕੇ ਹਿਤ, ਜੋਵਨ ਨਾਹੇ ਅਕਾਜ ਗਵਾਏ, ਤਥਾ ਜਗ ਵਿਚ ਜਿਉਂਦੇ ਤਿੰਨ ਇਨਸਾਨ, ਇਹ ਤਿੰਨ ਕੀ ਮਹਿਮਾ ਬੜੀ ਮਹਾਨ, ਪਹਿਲਾ ਜੀਵਤ ਹਰ ਦਾ ਦਾਸ, ਦੂਜਾ ਦਾਤਾ ਹੈ ਗੁਣ ਤਾਸ, ਤੀਸਰੇ ਜੀਵਤ ਧਰਮੀ ਜੋਧੇ, ਜਾਲਮ ਦੁਸ਼ਟ ਜਿਨ੍ਹਾਂ ਨੇ ਸੋਧੇ, ਸੰਤਾਂ ਲਈ ਨਹੀਂ ਕੋਈ ਪਰਾਇਆ, ਭਲਾ ਬੁਰਾ ਨਹੀਂ ਮਨਹਿ ਵਸਾਇਆ। ਦੱਸਿਆ ਜਾਂਦਾ ਹੈ ਕਿ ਜੋ ਲੋਕ ਜਗਦੇਵ ਦੇ ਖਾਨਦਾਨ ਵਿੱਚੋਂ ਮਹਾਂਦਾਨੀ ਪੂਰਨ ਜੋਧੇ ਸੱਤ ਪੁਰਸ਼ ਤੇ ਉਸੇ ਸਮਾਨ ਸ਼ਕਤੀਸ਼ਾਲੀ ਹਨ, ਉਹਨਾਂ ਦੀ ਅੱਜ ਤੱਕ ਗਰਦਨ ਛੋਟੀ ਅਤੇ ਗਰਦਨ ਦੇ ਇਰਦ ਗਿਰਦ ਗੋਲ ਨਿਸ਼ਾਨ ਰਹਿੰਦਾ ਹੈ। ਜੋ ਸੰਤ ਜੀ ਮਹਾਰਾਜ ਰਾੜਾ ਸਾਹਿਬ ਦੇ ਪਾਵਨ ਗਲ ਦੇ ਇਰਦ ਗਿਰਦ ਇਹ ਤਿੰਨ ਪ੍ਰਤੱਖ ਹੀ ਦੇਖਣ ਵਿੱਚ ਆਉਂਦੇ ਹਨ, ਜੋ ਉਸੇ ਖਾਨਦਾਨ ਦੇ ਚਮਕਦੇ ਸਿਤਾਰੇ ਹਨ। ਉਸ ਮਹਾਨ ਯੋਧੇ ਸੂਰਵੀਰ ਦਾਨੀ ਪੂਰਨ ਸਿੱਧ ਤੇ ਈਸ਼ਵਰੀ ਭਗਤ ਦੇ ਸਤਿਕਾਰਯੋਗ ਪਵਿੱਤਰ ਖਾਨਦਾਨ ਚੋਂ ਸੰਤ ਜੀ ਮਹਾਰਾਜ ਦਾ ਪਾਵਨ ਸਰੀਰ ਪ੍ਰਗਟਿਆ।